ਰੂਥ ਬਾਪ ਇੱਕ, ਰੂਥ ਦੀ ਵਫਾਦਾਰੀ। ਨਿਆਂ ਦੇ ਰਾਜ ਦੇ ਸਮੇਂ ਵਿੱਚ ਅਜਿਹਾ ਹੋਇਆ ਜੋ ਉਸ ਦੇਸ਼ ਵਿੱਚ ਕਾਲ ਪੈ ਗਿਆ ਅਤੇ ਬੈਤਲਹਿਮ ਯਹੂਦਾ ਦਾ ਇੱਕ ਮਨੁੱਖ ਆਪਣੀ ਤੀਵੀਂ ਅਤੇ ਦੋਹਾਂ ਪੁੱਤਰਾਂ ਸਣੇ ਮੁਆਬ ਦੇ ਦੇਸ਼ ਵਿੱਚ ਵਸਣ ਨੂੰ ਚੱਲਿਆ। ਉਸ ਮਨੁੱਖ ਦਾ ਨਾਂ ਅਲੀ ਮਲਕ ਅਤੇ ਉਹਦੀ ਤੀਵੀਂ ਦਾ ਨਾਂ ਨਿਓਮੀ ਸੀ ਔਰ ਉਹਦੇ ਪੁੱਤਰਾਂ ਦੇ ਨਾਂ ਮਹਿਲੋਨ ਅਤੇ ਕਿਲਆਉਨ ਸਨ। ਇਹ ਬੈਤਲਹਿਮ ਯਹੂਦਾ ਦੇ ਇਫਰਾਥੀ ਸਨ, ਸੋ ਉਹ ਮੁਆਬ ਦੇ ਦੇਸ਼ ਵਿੱਚ ਆਣ ਕੇ ਉਥੇ ਰਹੇ। ਨਿਓਮੀ ਦਾ ਪਤੀ ਅਲੀ ਮਲਕ ਮਰ ਗਿਆ ਅਤੇ ਉਹ ਔਰ ਉਸ ਦੇ ਦੋਵੇਂ ਪੁੱਤਰ ਰਹਿ ਗਏ। ਉਨ੍ਹਾਂ ਦੋਵਾਂ ਨੇ ਮੁਆਬ ਦੀਆਂ ਤੀਵੀਆਂ ਵਿਚੋਂ ਵਹੁਟੀਆਂ ਵਿਆਹੀਆਂ। ਇਕ ਦਾ ਨਾਂ ਆਰਪਾ ਅਤੇ ਦੂਜੀ ਦਾ ਨਾਂ ਰੂਥ ਸੀ ਅਤੇ ਉਹ 10 ਕੁ ਵਰੇ ਉਥੇ ਰਹੇ। ਇਹਦੇ ਪਿੱਛੋਂ ਮਹਿਲੋਨ ਅਤੇ ਕਿਲੋਨ ਦੋਵੇਂ ਮਰ ਗਏ, ਸੋ ਉਹ ਤੀਵੀਂ ਆਪਣੇ ਦੋਹਾਂ ਪੁੱਤਰਾਂ ਅਤੇ ਪਤੀ ਕੋਲੋਂ ਇਕੱਲੀ ਛੱਡੀ ਗਈ। ਤਦ ਉਹ ਆਪਣੀਆਂ ਦੋਹਾਂ ਨੋਹਾਂ ਸਣੇ ਮੁਆਬ ਦੇ ਦੇਸ਼ੋਂ ਮੁੜ ਜਾਣ ਲਈ ਉੱਠੀ, ਕਿਉਂ ਜੋ ਉਹਨੇ ਮੁਆਬ ਦੇ ਦੇਸ਼ ਵਿੱਚ ਇਹ ਗੱਲ ਸੁਣੀ, ਭਾਈ ਯਹੋਵਾ ਨੇ ਆਪਣੇ ਲੋਕਾਂ ਦਾ ਧਿਆਨ ਕੀਤਾ ਹੈ ਅਤੇ ਉਹਨਾਂ ਨੂੰ ਰੋਟੀ ਦਿੱਤੀ ਹੈ। ਸੋ ਉਸ ਥਾਂ ਤੋਂ ਜਿੱਥੇ ਉਹ ਹੈ ਸੀ ਆਪਣੀਆਂ ਦੋਹਾਂ ਨੋਹਾਂ ਸਣੇ ਤੁਰ ਪਈ ਅਤੇ ਯਹੂਦਾ ਦੇ ਦੇਸ਼ ਨੂੰ ਮੁੜ ਜਾਣ ਲਈ ਪੈਂਡਾ ਕੀਤਾ। ਨਿਓਮੀ ਨੇ ਆਪਣੀਆਂ ਦੋਹਾਂ ਨੋਹਾਂ ਨੂੰ ਆਖਿਆ, ਤੁਸੀਂ ਦੋਵੇਂ ਆਪੋ ਆਪਣੇ ਮਾਪਿਆਂ ਦੇ ਜਾਓ, ਜਿਹੀ ਤੁਸਾਂ ਮੇਰੇ ਮ੍ਰਿਤਕਾਂ ਨਾਲ ਅਤੇ ਮੇਰੇ ਨਾਲ ਦਇਆ ਕੀਤਾ ਹੈ, ਤੇਹੀ ਯਹੋਵਾ ਤੁਹਾਡੇ ਉੱਤੇ ਦਇਆ ਕਰੇ। ਯਹੋਵਾ ਅਜਿਹਾ ਕਰੇ ਜੋ ਤੁਸੀਂ ਆਪੋ ਆਪਣੇ ਪਤੀਆਂ ਦੇ ਘਰ ਵਿੱਚ ਸੁਖ ਪਾਓ। ਤਦ ਉਸ ਨੇ ਉਹਨਾਂ ਨੂੰ ਚੁੰਮਿਆ ਅਤੇ ਉਹ ਉੱਚੀ ਆਵਾਜ਼ ਨਾਲ ਰੋਈਆਂ। ਫਿਰ ਉਹਨਾਂ ਨੇ ਉਹਨੂੰ ਆਖਿਆ, ਸੱਚਮੁੱਚ ਅਸੀਂ ਤੇਰੇ ਨਾਲ ਤੇਰਿਆਂ ਲੋਕਾਂ ਦੇ ਵਿੱਚ ਜਾਵਾਂਗੀਆਂ। ਅੱਗੋਂ ਨਿਓਮੀ ਨੇ ਆਖਿਆ, ਹੇ ਮੇਰੀਓ ਧੀਓ, ਮੁੜ ਜਾਓ, ਮੇਰੇ ਨਾਲ ਕਾਹਨੂੰ ਤੁਰਦੀਆਂ ਹੋ? ਭਲਾ ਮੇਰੀ ਕੁੱਖ ਵਿੱਚ ਕੋਈ ਹੋਰ ਪੁੱਤਰ ਹਨ ਜੋ ਤੁਹਾਡੇ ਪਤੀ ਬਣ? ਹੇ ਮੇਰੀਓ ਧੀਓ, ਮੁੜ ਜਾਓ, ਤੁਰ ਜਾਓ, ਕਿਉਂ ਜੋ ਮੈਂ ਵੱਡੀ ਬੁੱਢੀ ਹਾਂ ਅਤੇ ਪਤੀ ਕਰਨ ਯੋਗ ਨਹੀਂ ਜੋ ਮੈਂ ਕਹਾਂ। ਭਾਈ ਮੈਨੂੰ ਆਸਾ ਹੈ ਜੋ ਅੱਜ ਦੀ ਰਾਤੀ ਮੇਰਾ ਪਤੀ ਹੁੰਦਾ ਅਤੇ ਮੈਂ ਮੁੰਡੇ ਜਾਂਦੀ। ਸੋ ਜਦ ਤੀਕਰ ਉਹ ਵੱਡੇ ਹੁੰਦੇ, ਭਲਾ ਤਦ ਤੀਕਰ ਤੁਸੀਂ ਠਹਿਰਦੀਆਂ ਅਤੇ ਉਹਨਾਂ ਦੀ ਆਸ ਉੱਤੇ ਪਤੀ ਨਾ ਕਰਦੀਆਂ? ਨਹੀਂ ਮੇਰੀਓ ਧੀਓ, ਮੈਂ ਤੁਹਾਡੇ ਕਾਰਨ ਵੱਡੀ ਉਦਾਸ ਹਾਂ, ਕਿਉਂ ਜੋ ਯਹੋਵਾ ਦਾ ਹੱਥ ਮੇਰੇ ਵਿਰੁੱਧ ਪਸਰਿਆ ਹੈ। ਤਦ ਉਹ ਫੇਰ ਉੱਚੀ ਆਵਾਜ਼ ਕੱਢ ਕੇ ਰੋਈਆਂ ਅਤੇ ਆਰਪਾ ਨੂੰ ਆਪਣੀ ਸੱਸ ਨੂੰ ਚੁੰਮਿਆ, ਪਰ ਰੂਥ ਉਹਦੇ ਨਾਲ ਲੱਗੀ ਰਹੀ। ਤਦ ਉਹ ਬੋਲੀ, ਵੇਖ ਤੇਰੀ ਜਠਾਣੀ ਆਪਣੇ ਟੱਬਰ ਅਤੇ ਦੇਵਤਿਆਂ ਵੱਲ ਮੁੜ ਗਈ ਹੈ, ਤੂੰ ਵੀ ਆਪਣੀ ਜਠਾਣੀ ਦੇ ਮਗਰ ਮੁੜ ਜਾ। ਪਰ ਰੂਥ ਬੋਲੀ, ਮੇਰੇ ਅੱਗੇ ਤਰਲੇ ਨਾ ਪਾ, ਜੋ ਮੈਂ ਤੈਨੂੰ ਇਕੱਲਿਆਂ ਛੱਡਾਂ ਅਤੇ ਮਗਰੋਂ ਮੁੜਾਂ, ਕਿਉਂ ਜੋ ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ ਅਤੇ ਜਿੱਥੇ ਤੂੰ ਰਹੇਂਗੀ ਉੱਥੇ ਹੀ ਮੈਂ ਰਹਾਂਗੀ। ਮੇਰੇ ਲੋਕ ਅਤੇ ਤੇਰਾ ਪਰਮੇਸ਼ਵਰ ਸੋ ਮੇਰਾ ਪਰਮੇਸ਼ਵਰ ਹੋਵੇਗਾ। ਜਿੱਥੇ ਤੂੰ ਮਰੇਂਗੀ ਉੱਥੇ ਮੈਂ ਮਰਾਂਗੀ ਅਤੇ ਉੱਥੇ ਹੀ ਮੈਂ ਦੱਬੀ ਜਾਵਾਂਗੀ। ਯਹੋਵਾ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਹਦੇ ਨਾਲੋਂ ਵੀ ਵਧੀਕ ਜੇ ਕਦੀ ਮੌਤ ਤੋਂ ਛੁੱਟ ਕੋਈ ਹੋਰ ਕਾਰਨ ਮੈਨੂੰ ਤੇਥੋਂ ਵੱਖਰੀ ਕਰੇ। ਜਦ ਉਹਨੇ ਡਿੱਠਾ ਜੋ ਉਹਦਾ ਮਨ ਉਸ ਦੇ ਨਾਲ ਜਾਣ ਨੂੰ ਬੱਜ ਗਿਆ ਹੈ ਤਾਂ ਉਹ ਆਖਣੋਂ ਹਟ ਗਈ। ਸੋ ਉਹ ਦੋਵੇਂ ਤੁਰ ਪਈਆਂ ਇੱਥੋਂ ਤੋੜੀ ਜੋ ਬੈਤਲਹਿਮ ਵਿੱਚ ਆਈਆਂ। ਜਦ ਉਹ ਬੈਤਲਹਿਮ ਵਿੱਚ ਵੜੀਆਂ ਤਾਂ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਅਤੇ ਤੀਵੀਆਂ ਬੋਲੀਆਂ ਕਿ ਇਹ ਨਿਓਮੀ ਹੈ। ਉਸ ਨੇ ਉਹਨਾਂ ਨੂੰ ਆਖਿਆ, ਮੈਨੂੰ ਨਿਓਮੀ ਨਾ ਆਖੋ, ਮੈਨੂੰ ਮਾਰਾ ਆਖੋ, ਕਿਉਂ ਜੋ ਸਰਬ ਸ਼ਕਤੀਮਾਨ ਨੇ ਮੇਰੇ ਨਾਲ ਡਾਢੀ ਕੁੜੱਤਣ ਦਾ ਕੰਮ ਕੀਤਾ ਹੈ। ਮੈਂ ਭਰੀ ਪਲੀ ਨਿਕਲੀ ਸਾਂ, ਪਰ ਯਹੋਵਾ ਮੈਨੂੰ ਸੱਖਣੀ ਮੋੜ ਲਿਆ ਹੈ। ਫੇਰ ਤੁਸੀਂ ਮੈਨੂੰ ਨਿਓਮੀ ਕਿਉਂ ਆਖਦੀਆਂ ਹੋ? ਤੁਸੀਂ ਵੇਖਦੇ ਹੋ ਜੋ ਯਹੋਵਾ ਮੇਰਾ ਵਿਰੋਧੀ ਬਣਿਆ ਅਤੇ ਸਰਬ ਸ਼ਕਤੀਮਾਨ ਨੇ ਮੈਨੂੰ ਦੁੱਖ ਦਿੱਤਾ। ਗੱਲ ਕਾਹਦੀ? ਨਿਓਮੀ ਅਤੇ ਉਹਦੇ ਨਾਲ ਦੀ ਮੁਆਬਣ ਰੂਥ, ਉਸ ਦੀ ਨੂੰਹ, ਮੁਆਬ ਦੇ ਦੇਸੋਂ ਮੁੜ ਆਈਆਂ ਅਤੇ ਜਵਾਂ ਦੀ ਵਾਢੀ ਦੇ ਦਿਨਾਂ ਵਿਚ ਬੈਤਲਹਿਮ ਨੂੰ ਪਹੁੰਚੀਆਂ। ਰੂਥ ਬਾਪ ਦੋ। ਰੂਥ ਤੇ ਬੋਅਜ਼ ਦਾ ਟਾਕਰਾ। ਨਿਓਮੀ ਦੇ ਪਤੀ ਦਾ ਇਕ ਸਾਖ ਸੀ ਜੋ ਅਲੀ ਮਲਕ ਦੇ ਟੱਬਰ ਵਿਚ ਵੱਡਾ ਧਨੀ ਸੀ ਅਤੇ ਉਹਦਾ ਨਾਂ ਬੋਅਜ਼ ਸੀ। ਸੋ ਮੁਆਬਣ ਰੂਥ ਨੇ ਨਿਓਮੀ ਨੂੰ ਆਖਿਆ, ਮੈਨੂੰ ਪ੍ਰਵਾਨਗੀ ਦੇਵੇਂ ਤਾਂ ਮੈਂ ਪੈਲੀਆਂ ਵਿਚ ਜਾਵਾਂ ਅਤੇ ਜਿਹਦੀ ਨਿਗਾਹ ਵਿਚ ਮੈਂ ਕਿਰਪਾ ਪਾਵਾਂ ਉਹਦੇ ਮਗਰ ਸਿਲਾ ਚੁਗ ਲਵਾਂ। ਉਹ ਉਸ ਨੂੰ ਬੋਲੀ, ਜਾ ਮੇਰੀ ਇਹ ਧੀਏ। ਸੋ ਉਹ ਗਈ ਅਤੇ ਪੈਲੀ ਵਿਚ ਵੜ ਕੇ ਵੱਡਿਆਂ ਦੇ ਮਗਰ ਸਿਲਾ ਚੁਗਣ ਲੱਗੀ ਅਤੇ ਸੰਜੋਗ ਨਾਲ ਉਹ ਅਲੀ ਮਲਕ ਦੇ ਸਾਕ ਬੋਅਜ਼ ਦੀ ਪੈਲੀ ਵਿਚ ਜਾ ਵੜੀ। ਤਾਂ ਵੇਖੋ ਜੋ ਬੋਅਜ਼ ਬੈਤਲਹਿਮ ਤੋਂ ਆਇਆ ਅਤੇ ਵਾਢੀਆਂ ਨੂੰ ਆਖਿਆ, ਯਹੋਵਾ ਤੁਹਾਡੇ ਨਾਲ ਹੋਵੇ। ਅਤੇ ਉਨ੍ਹਾਂ ਨੇ ਉੱਤਰ ਦਿੱਤਾ, ਯਹੋਵਾ ਤੁਹਾਨੂੰ ਅਸੀਸ ਦੇਵੇ। ਫਿਰ ਬੋਅਜ਼ ਨੇ ਆਪਣੇ ਟਹਿਲੂਏ ਨੂੰ ਜੋ ਵਾਢੀਆਂ ਦੇ ਉੱਤੇ ਮੁਕਰਰ ਸੀ ਪੁੱਛਿਆ, ਭਾਈ ਇਹ ਕਿਹਦੀ ਛੋਕਰੀ ਹੈ? ਟਹਿਲੂਏ ਨੇ ਜੋ ਵਾਢੀਆਂ ਦੇ ਉੱਤੇ ਮੁਕਰਰ ਸੀ ਉੱਤਰ ਦੇ ਕੇ ਆਖਿਆ, ਇਹ ਮੁਆਬਣ ਛੋਕਰੀ ਹੈ ਜੋ ਨਿਓਮੀ ਦੇ ਨਾਲ ਮੁਆਬ ਤੋਂ ਮੁੜ ਆਈ। ਅਤੇ ਉਹ ਬੋਲੀ, ਮੈਨੂੰ ਵਾਢੀਆਂ ਦੇ ਪਿੱਛੇ ਭਰੀਆਂ ਦੇ ਵਿਚਕਾਰ ਸਿਲਾ ਚੁਗਣ ਅਤੇ ਇਕੱਠਾ ਕਰਨ ਦਿਓ। ਸੋ ਉਹ ਆਈ ਅਤੇ ਸਵੇਰ ਤੋਂ ਹੁਣ ਤੋੜੀ ਲੱਗੀ ਰਹੀ ਅਤੇ ਰਤਾ ਕੁ ਵਿਸ਼ਰਾਮ ਕਰਨ ਲਈ ਘਰ ਵਿਚ ਠਹਿਰੀ। ਤਾਂ ਬੋਅਜ਼ ਨੇ ਰੂਥ ਨੂੰ ਆਖਿਆ, ਹੇ ਮੇਰੀ ਧੀਏ, ਤੂੰ ਮੇਰੀ ਗੱਲ ਨਹੀਂ ਸੁਣਦੀ, ਤੂੰ ਹੋਰ ਕਿਸੇ ਪੈਲੀ ਵਿਚ ਸਿਲਾ ਚੁਗਣ ਨਾ ਜਾ ਅਤੇ ਇਥੋਂ ਨਾ ਨਿਕਲ, ਸਗੋਂ ਇਸੇ ਤਰ੍ਹਾਂ ਮੇਰੀਆਂ ਛੋਕਰੀਆਂ ਦੇ ਨਾਲ ਨਾਲ ਰਹੋ। ਇਸੇ ਪੈਲੀ ਵੱਲ ਜਿਹਨੂੰ ਉਹ ਵੜਦੇ ਹਨ ਧਿਆਨ ਰੱਖ ਅਤੇ ਉਨ੍ਹਾਂ ਦੇ ਮਗਰ ਮਗਰ ਤੁਰੀ ਜਾ। ਭਲਾ ਮੈਂ ਇਨ੍ਹਾਂ ਜਵਾਨਾਂ ਨੂੰ ਆਗਿਆ ਨਹੀਂ ਦਿੱਤੀ ਜੋ ਉਹ ਤੈਨੂੰ ਨਾ ਛੇੜਨ ਅਤੇ ਜਾਂ ਤੈਨੂੰ ਤੇ ਲੱਗੇ ਤਾਂ ਘੜਿਆਂ ਵਿਚੋਂ ਜਾ ਕੇ ਪੀ ਜੋ ਮੇਰੇ ਜਵਾਨਾਂ ਨੇ ਭਰੇ ਹਨ? ਤਦ ਉਹਨੇ ਮੂੰਹ ਦੇ ਭਾਰ ਧਰਤੀ ਉੱਤੇ ਨਿਉ ਕੇ ਮੱਥਾ ਟੇਕਿਆ ਅਤੇ ਆਖਿਆ, ਮੈਂ ਕਿਉਂ ਤੇਰੀ ਨਿਗਾਹ ਵਿਚ ਕਿਰਪਾ ਪਾਈ ਜੋ ਤੈਂ ਮੇਰੀ ਵੱਲ ਧਿਆਨ ਕੀਤਾ? ਮੈਂ ਤਾਂ ਓਪਰੀ ਤੀਵੀਂ ਹਾਂ। ਤਦ ਬੋਅਜ਼ ਨੇ ਉੱਤਰ ਦੇ ਕੇ ਉਹਨੂੰ ਆਖਿਆ, ਮੈਨੂੰ ਉਸ ਸਾਰੀ ਗੱਲ ਦੀ ਖਬਰ ਹੈ ਜੋ ਤੈਂ ਆਪਣੇ ਪਤੀ ਦੇ ਮਰਨ ਦੇ ਮਗਰੋਂ ਆਪਣੀ ਸੱਸ ਦੇ ਨਾਲ ਕੀਤੀ, ਅਤੇ ਕਿੱਕਰ ਤੈਂ ਆਪਣੇ ਪਿਓ ਅਤੇ ਆਪਣੀ ਮਾਂ ਅਤੇ ਆਪਣੀ ਜੰਮਣ ਭੂਮੀ ਨੂੰ ਛੱਡਿਆ ਅਤੇ ਇਨ੍ਹਾਂ ਲੋਕਾਂ ਵਿਚ ਆਈ ਜਿਨ੍ਹਾਂ ਨੂੰ ਤੂੰ ਅੱਗੇ ਨਹੀਂ ਜਾਣਦੀ ਸੀ। ਯਹੋਵਾ ਤੇਰੇ ਕੰਮ ਦਾ ਵੱਟਾ ਦੇਵੇ। ਸਗੋਂ ਯਹੋਵਾ ਇਜ਼ਰਾਇਲ ਦੇ ਪਰਮੇਸ਼ਵਰ ਵੱਲੋਂ ਜਿਹਦੇ ਖੰਡਾਂ ਹੇਠ ਪ੍ਰਤੀਤ ਕਰਕੇ ਤੂੰ ਆਈ ਹੈ, ਤੈਨੂੰ ਪੂਰਾ ਵੱਟਾ ਦਿੱਤਾ ਜਾਵੇ। ਤਦ ਉਹ ਬੋਲੀ, ਹੇ ਮੇਰੇ ਮਾਲਕ, ਤੁਹਾਡੀ ਦਇਆ ਦੀ ਨਿਗਾਹ ਮੇਰੇ ਉੱਤੇ ਹੋਵੇ। ਤੁਸਾਂ ਤਾਂ ਮੈਨੂੰ ਧੀਰਜ ਦਿੱਤੀ ਹੈ ਅਤੇ ਤੁਸਾਂ ਆਪਣੀ ਟਹਿਲਣ ਨਾਲ ਹਿੱਤ ਦੀਆਂ ਗੱਲਾਂ ਕੀਤੀਆਂ ਹਨ। ਭਾਵੇਂ ਮੈਂ ਤੇਰੀਆਂ ਟਹਿਲਣਾਂ ਵਿਚੋਂ ਇਕ ਵਰਗੀ ਵੀ ਨਹੀਂ। ਫੇਰ ਬੋਅਜ਼ ਨੇ ਉਹਨੂੰ ਆਖਿਆ, ਜੋ ਰੋਟੀ ਵੇਲੇ ਤੂੰ ਇੱਥੇ ਆ ਅਤੇ ਰੋਟੀ ਖਾ ਅਤੇ ਆਪਣੀ ਬੁਰਕੀ ਸਿਰਕੇ ਵਿਚ ਡਬੋ। ਤਾਂ ਉਹ ਵਾਢੀਆਂ ਦੇ ਕੋਲ ਬੈਠ ਗਈ ਅਤੇ ਉਸ ਨੇ ਭੁੰਨੇ ਹੋਏ ਦਾਣੇ ਉਹਦੇ ਅੱਗੇ ਧਰੇ, ਸੋ ਉਹਨੇ ਖਾਧੇ ਅਤੇ ਰੱਜ ਗਈ ਅਤੇ ਕੁਝ ਛੱਡ ਦਿੱਤੇ। ਜਾਂ ਉਹ ਸਿਲਾ ਚੁਗਣ ਉੱਠੀ ਤਾਂ ਬੋਅਜ਼ ਨੇ ਆਪਣੇ ਜਵਾਨਾਂ ਨੂੰ ਹੁਕਮ ਦਿੱਤਾ ਕਿ ਉਹਨੂੰ ਭਰੀਆਂ ਦੇ ਵਿਚ ਚੁਗਣ ਦੇਣ ਅਤੇ ਹਟਾਉਣ ਨਾ, ਅਤੇ ਰੁੱਗਾਂ ਵਿਚੋਂ ਜਾਣ ਬੁੱਝ ਕੇ ਵੀ ਉਹਦੇ ਲਈ ਕੁਝ ਡੇਗੀ ਜਾਓ ਅਤੇ ਛੱਡੀ ਜਾਓ, ਜੋ ਉਹ ਚੁਗੇ ਅਤੇ ਉਹਨੂੰ ਕੋਈ ਝਿੜਕੇ ਨਾ। ਸੋ ਉਹ ਸੰਧੀਆਂ ਤੋੜੀ ਪੈਲੀ ਵਿਚ ਚੁਗਦੀ ਰਹੀ ਅਤੇ ਜੋ ਕੁਝ ਉਹਨੇ ਚੁਗਿਆ ਸੀ ਉਸ ਨੂੰ ਕੁੱਟਿਆ ਅਤੇ ਉਹ 32 ਸੇਰ ਜੌਂ ਹੋਏ। ਸੋ ਉਹਨਾਂ ਨੂੰ ਚੁੱਕ ਕੇ ਉਹ ਸ਼ਹਿਰ ਵਿਚ ਗਈ ਅਤੇ ਜੋ ਕੁਝ ਉਹਨੇ ਚੁਗਿਆ ਸੀ ਸਭ ਉਹਦੀ ਸੱਸ ਨੇ ਡਿੱਠਾ ਅਤੇ ਉਹਨੇ ਉਹ ਵੀ ਜੋ ਰੱਜ ਕੇ ਛੱਡਿਆ ਸੀ ਸੋ ਆਪਣੀ ਸੱਸ ਨੂੰ ਦਿੱਤਾ। ਫੇਰ ਉਹਦੀ ਸੱਸ ਨੇ ਉਹਨੂੰ ਪੁੱਛਿਆ, ਤੈਂ ਅੱਜ ਕਿੱਥੋਂ ਸਿਲਾ ਚੁਗਿਆ ਅਤੇ ਕਿੱਥੇ ਕੰਮ ਧੰਦਾ ਕੀਤਾ? ਧਨ ਉਹ ਹੈ ਜਿਹਨੇ ਤੇਰੀ ਖਬਰ ਲਈ ਹੈ। ਤਾਂ ਉਹਨੇ ਆਪਣੀ ਸੱਸ ਨੂੰ ਉਹ ਜਿਹਦੇ ਕੋਲ ਕੰਮ ਧੰਦਾ ਕੀਤਾ ਸੀ ਦੱਸ ਕੇ ਆਖਿਆ, ਉਸ ਮਨੁੱਖ ਦਾ ਨਾਂ ਬੋਅਜ਼ ਹੈ ਜਿਹਦੇ ਕੋਲ ਮੈਂ ਅੱਜ ਕੰਮ ਧੰਦਾ ਕਰਦੀ ਰਹੀ। ਤਾਂ ਨਿਓਮੀ ਨੇ ਆਪਣੀ ਨੂੰਹ ਨੂੰ ਆਖਿਆ, ਉਹ ਯਹੋਵਾ ਵੱਲੋਂ ਮੁਬਾਰਕ ਹੋਵੇ ਜਿਸ ਨੇ ਜਿਉਂਦਿਆਂ ਅਤੇ ਮੋਇਆਂ ਨੂੰ ਆਪਣੀ ਕਿਰਪਾ ਖੂਨੋਂ ਖਾਲੀ ਨਹੀਂ ਰੱਖਿਆ। ਅਤੇ ਨਿਓਮੀ ਨੇ ਉਹਨੂੰ ਆਖਿਆ, ਇਹ ਮਨੁੱਖ ਸਾਡਾ ਨੇੜਦਾਰ ਹੈ, ਅਰਥਾਰਤ ਛੁਡਾਉਣ ਵਾਲਿਆਂ ਵਿਚੋਂ ਹੈ। ਮੁਆਬਣ ਰੂਥ ਬੋਲੀ, ਉਹਨੇ ਮੈਨੂੰ ਇਹ ਵੀ ਆਖਿਆ, ਭਾਈ ਜਦ ਤੋੜੀ ਮੇਰੀਆਂ ਵਾਢੀਆਂ ਨਾ ਹੋ ਚੁੱਕਣ ਤੂੰ ਮੇਰੇ ਜਵਾਨਾਂ ਦੇ ਨਾਲ ਨਾਲ ਰਿਹਾ ਕਰ। ਨਿਓਮੀ ਨੇ ਆਪਣੀ ਨੂੰਹ ਰੂਥ ਨੂੰ ਆਖਿਆ, ਹੇ ਮੇਰੀ ਧੀਏ, ਚੰਗੀ ਗੱਲ ਹੈ ਜੋ ਤੂੰ ਉਹਦੀਆਂ ਛੋਕਰੀਆਂ ਨਾਲ ਜਾਇਆ ਕਰੇ ਅਤੇ ਉਹ ਤੈਨੂੰ ਕਿਸੇ ਹੋਰ ਪੈਲੀ ਵਿਚ ਨਾ ਲੱਭਣ। ਸੋ ਜਦ ਤੋੜੀ ਜਵਾਂ ਦੀ ਅਤੇ ਕਣਕ ਦੀ ਵਾਢੀ ਹੁੰਦੀ ਰਹੀ ਉਹ ਬੋਅਜ਼ ਦੀਆਂ ਛੋਕਰੀਆਂ ਨਾਲ ਜਾਂਦੀ ਰਹੀ ਅਤੇ ਆਪਣੀ ਸੱਸ ਦੇ ਕੋਲ ਵਸੀ ਰਹੀ। ਰੂਥ ਬਾਪ 3। ਬੋਅਜ਼ ਅੱਗੇ ਰੂਥ ਦੀ ਬੇਨਤੀ। ਤਦ ਉਹਦੀ ਸੱਸ ਨਿਓਮੀ ਨੇ ਉਹਨੂੰ ਆਖਿਆ, ਮੇਰੀਏ ਧੀਏ, ਕੀ ਮੈਂ ਤੇਰਾ ਸੁੱਖ ਨਾ ਮੰਗਾਂ ਜਿਹਦੇ ਵਿਚ ਤੇਰਾ ਭਲਾ ਹੋਵੇ? ਭਲਾ ਹੁਣ ਬੋਅਜ਼ ਸਾਡਿਆਂ ਨੇੜੇਦਾਰਾਂ ਵਿਚੋਂ ਨਹੀਂ ਜਿਹਦੀਆਂ ਛੋਕਰੀਆਂ ਨਾਲ ਤੂੰ ਰਹੀ ਸੈਂ। ਵੇਖ, ਉਹ ਅੱਜ ਰਾਤੀ ਪਿੜ ਵਿਚ ਜੌਂ ਛੱਟੇਗਾ, ਸੋ ਤੂੰ ਇਸ਼ਨਾਨ ਕਰ ਅਤੇ ਤੇਲ ਲਾ ਅਤੇ ਆਪਣੇ ਲੀੜੇ ਪਾ ਕੇ ਪਿੜ ਵੱਲ ਉਤਰ ਜਾ ਅਤੇ ਜਦ ਤੋੜੀ ਉਹ ਖਾ ਪੀ ਨਾ ਚੁੱਕੇ ਤਦ ਤੋੜੀ ਆਪਣਾ ਆਪ ਉਸ ਮਨੁੱਖ ਨੂੰ ਨਾ ਜਣਾ। ਐਂ ਹੋਵੇਗਾ ਜਦ ਉਹ ਲੇਟ ਜਾਵੇ ਤਾਂ ਉਸ ਥਾਂ ਦਾ ਜਿੱਥੇ ਉਹ ਲੇਟੇਗਾ ਤੂੰ ਧਿਆਨ ਰੱਖ। ਤਦ ਤੂੰ ਅੰਦਰ ਜਾ ਅਤੇ ਉਹਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਹੀ ਲੰਮੀ ਪੈ ਜਾ ਅਤੇ ਉਹ ਸਭ ਕੁਝ ਜੋ ਤੂੰ ਕਰਨਾ ਹੈ ਤੈਨੂੰ ਆਪੇ ਹੀ ਦੱਸੇਗਾ। ਉਹਨੇ ਆਪਣੀ ਸੱਸ ਨੂੰ ਆਖਿਆ, ਜੋ ਕੁਝ ਤੂੰ ਮੈਨੂੰ ਆਖਦੀ ਹਾਂ ਮੈਂ ਸਭ ਕਰਾਂਗੀ। ਉਪਰੰਤ ਉਹ ਪਿੜ ਵੱਲ ਲੈ ਗਈ ਅਤੇ ਜੋ ਕੁਝ ਉਹਦੀ ਸੱਸ ਨੇ ਆਗਿਆ ਦਿੱਤੀ ਸੀ ਸੋ ਸਭ ਉਹਨੇ ਕੀਤਾ। ਜਦ ਬੋਅਜ਼ ਖਾ ਪੀ ਚੁੱਕਾ ਅਤੇ ਉਸ ਦਾ ਮਨ ਆਨੰਦ ਹੋਇਆ ਤਾਂ ਬੋਹਲ ਦੇ ਇਕ ਪਾਸੇ ਵੱਲ ਜਾ ਲੰਮਾ ਪਿਆ। ਤਦ ਉਹ ਮਲਕੜੇ ਆਈ ਅਤੇ ਉਹਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਪੈ ਗਈ। ਤਾਂ ਅਜਿਹਾ ਹੋਇਆ ਜੋ ਅੱਧੀ ਰਾਤ ਨੂੰ ਉਹ ਮਨੁੱਖ ਡਰ ਗਿਆ ਅਤੇ ਪਾਸਾ ਮੋੜ ਕੇ ਵੇਖਿਆ ਜੋ ਇਕ ਜਨਾਨੀ ਉਹਦੇ ਪੈਰਾਂ ਕੋਲ ਪਈ ਹੋਈ ਹੈ। ਤਦ ਉਹਨੇ ਪੁੱਛਿਆ, ਤੂੰ ਕੌਣ ਹੈ? ਉਹ ਬੋਲੀ, ਮੈਂ ਤੁਹਾਡੀ ਟਹਿਲਣ ਰੂਥ ਹਾਂ। ਸੋ ਤੁਸੀਂ ਆਪਣੀ ਟਹਿਲਣ ਉੱਤੇ ਆਪਣੀ ਚਾਦਰ ਦਾ ਪੱਲਾ ਪਾ ਦਿਓ ਕਿਉਂ ਜੋ ਤੁਸੀਂ ਛਡਾਉਣ ਵਾਲਿਆਂ ਵਿੱਚੋਂ ਹੋ। ਉਹ ਬੋਲਿਆ, ਹੇ ਬੀਬੀ, ਯਹੋਵਾ ਤੈਨੂੰ ਅਸੀਸ ਦੇਵੇ ਕਿਉਂ ਜੋ ਤੈਂ ਅੱਗੇ ਨਾਲੋਂ ਅੰਤ ਵਿੱਚ ਵਧੀਕ ਕਿਰਪਾ ਕਰ ਵਿਖਾਈ। ਇਸ ਲਈ ਜੋ ਤੂੰ ਗੱਭਰੂਆਂ ਦੇ ਮਗਰ ਨਾ ਲੱਗੀ, ਭਾਵੇਂ ਧਨੀ ਭਾਵੇਂ ਨਿਰਧਨ ਹੁੰਦੇ, ਹੁਣ ਹੇ ਬੀਬੀ ਨਾ ਡਰ, ਸਭ ਕੁਝ ਜੋ ਤੂੰ ਮੰਗਦੀ ਹੈ ਮੈਂ ਤੇਰੇ ਨਾਲ ਕਰਾਂਗਾ ਕਿਉਂ ਜੋ ਮੇਰੇ ਲੋਕਾਂ ਦੀ ਸਾਰੀ ਪਰਿਹਾ ਜਾਣਦੀ ਹੈ ਜੋ ਤੂੰ ਸਤਵੰਤੀ ਇਸਤਰੀ ਹੈ ਅਤੇ ਇਹ ਗੱਲ ਵੀ ਸੱਚ ਹੈ ਜੋ ਮੈਂ ਛਡਾਉਣ ਵਾਲਾ ਹਾਂ। ਪਰ ਇਕ ਹੋਰ ਛਡਾਉਣ ਵਾਲਾ ਹੈ ਜੋ ਮੇਰੇ ਨਾਲੋਂ ਵੀ ਨੇੜੇ ਹੈ। ਅੱਜ ਦੀ ਰਾਤ ਠਹਿਰ ਜਾ ਅਤੇ ਸਵੇਰ ਨੂੰ ਐਂ ਹੋਵੇਗਾ ਕਿ ਜੇ ਉਹ ਤੇਰੇ ਲਈ ਛੁਡਾਵੇ ਤਾਂ ਚੰਗਾ, ਉਹ ਛੁਡਾਵੇ, ਪਰ ਜੇ ਉਹ ਛੁਡਾਉਣਾ ਨਾ ਮੰਨੇ ਤਾਂ ਮੈਂ ਛੁਡਾਵਾਂਗਾ। ਮੈਂ ਜਿਉਂਦੇ ਯਹੋਵਾ ਦੀ ਸਹੁੰ ਖਾਂਦਾ ਹਾਂ, ਤੂੰ ਸਵੇਰ ਤੀਕ ਪਈ ਰਹਿ। ਸੋ ਉਹ ਸਵੇਰ ਤੀਕਰ ਉਹਦੇ ਪੈਰਾਂ ਕੋਲ ਪਈ ਰਹੀ ਅਤੇ ਮੁਨੇਰੇ ਜਿਸ ਵੇਲੇ ਇਕ ਦੂਜੇ ਨੂੰ ਸਿਆਣ ਨਾ ਸਕੇ ਉਹ ਉੱਠ ਖਲੋਤੀ ਤਾਂ ਉਸ ਨੇ ਆਖਿਆ, ਇਸ ਗੱਲ ਦੀ ਖਬਰ ਨਾ ਹੋਵੇ ਜੋ ਪਿੜ ਵਿਚ ਕੋਈ ਤੀਵੀ ਆਈ ਸੀ। ਫਿਰ ਉਸ ਨੇ ਆਖਿਆ, ਆਪਣੇ ਉਪਰਲੀ ਚਾਦਰ ਫੜ ਛੱਡ। ਤਦ ਜਿਸ ਵੇਲੇ ਉਹ ਉਸ ਨੂੰ ਫੜਦੀ ਸੀ ਉਸ ਨੇ 6 ਟੋਪੇ ਜਵਾਂ ਦੇ ਮਿਣੇ ਅਤੇ ਉਹਨੂੰ ਦੇ ਦਿੱਤੇ। ਸੋ ਉਹ ਸ਼ਹਿਰ ਨੂੰ ਗਈ ਜਾਂ ਉਹ ਆਪਣੀ ਸੱਸ ਕੋਲ ਆਈ ਤਾਂ ਉਸਨੇ ਆਖਿਆ, ਹੇ ਮੇਰੀ ਏ ਧੀਏ, ਤੇਰੇ ਨਾਲ ਕੀ ਬੀਤੀ? ਤਾਂ ਉਹਨੇ ਉਹ ਸਭ ਕੁਝ ਦੱਸ ਦਿੱਤਾ ਜੋ ਉਸ ਮਨੁੱਖ ਨੇ ਉਹਦੇ ਲਈ ਕੀਤਾ ਸੀ ਅਤੇ ਆਖਿਆ, ਮੈਨੂੰ ਤਾਂ ਉਸ ਨੇ ਇਹ 6 ਟੋਪੇ ਜਵਾਂ ਦੇ ਦਿੱਤੇ ਹਨ ਕਿਉਂ ਜੋ ਉਸ ਨੇ ਮੈਨੂੰ ਆਖਿਆ, ਤੂੰ ਆਪਣੀ ਸੱਸ ਕੋਲ ਸੱਖਣੇ ਹੱਥੀ ਨਾ ਜਾਈ। ਤਾਂ ਉਹਦੀ ਸੱਸ ਨੇ ਆਖਿਆ, ਮੇਰੀ ਇਹ ਧੀਏ ਬੈਠੀ ਰਹੋ, ਜਦ ਤੋੜੀ ਤੂੰ ਜਾਣ ਨਾ ਲਵੇਂ ਕਿ ਇਹ ਗੱਲ ਕਿਵੇਂ ਚੱਲਦੀ ਹੈ ਕਿਉਂ ਜੋ ਜਦ ਤੋੜੀ ਅੱਜ ਇਸ ਕੰਮ ਨੂੰ ਪੂਰਾ ਨਾ ਕਰ ਲਵੇਂ ਤਦ ਤੋੜੀ ਉਸ ਮਨੁੱਖ ਨੂੰ ਸ਼ਾਂਤੀ ਨਹੀਂ ਆਉਣੀ। ਰੂਥ ਬਾਪ 4। ਰੂਥ ਅਤੇ ਬੋਅਜ਼ ਦਾ ਵਿਆਹ। ਤਦ ਬੋਅਜ਼ ਡਿਉੜੀ ਉੱਤੇ ਗਿਆ ਅਤੇ ਉੱਥੇ ਜਾ ਬੈਠਾ ਤਾਂ ਵੇਖੋ ਉਹ ਛਡਾਉਣ ਵਾਲਾ ਜਿਹਦੀ ਗੱਲ ਬੋਅਜ਼ ਨੇ ਕੀਤੀ ਸੀ ਕੋਲੋਂ ਦੀ ਲੰਘ ਰਿਹਾ ਸੀ। ਸੋ ਉਹਨੂੰ ਉਸ ਨੇ ਆਖਿਆ, ਓਏ ਫਲਾਣਿਆ, ਉਰੇ ਆ ਅਤੇ ਇੱਕ ਪਾਸੇ ਬੈਠ। ਤਾਂ ਉਹ ਮੁੜ ਕੇ ਇੱਕ ਪਾਸੇ ਬੈਠ ਗਿਆ। ਉਹਨੇ ਸ਼ਹਿਰ ਦਿਆਂ ਬਜ਼ੁਰਗਾਂ ਵਿੱਚੋਂ ਦਸਾਂ ਮਨੁੱਖਾਂ ਨੂੰ ਸੱਦਿਆ ਅਤੇ ਆਖਿਆ, ਇੱਥੇ ਬੈਠੋ। ਸੋ ਉਹ ਬੈਠ ਗਏ। ਤਦ ਉਹਨੇ ਉਸ ਛਡਾਉਣ ਵਾਲੇ ਨੂੰ ਆਖਿਆ, ਨਿਓਮੀ ਜਿਹੜੀ ਮੁਆਬ ਦੇ ਦੇਸੋਂ ਮੁੜ ਆਈ ਹੈ, ਸੋ ਇੱਕ ਟੋਟਾ ਪੈਲੀ ਦਾ ਵੇਚਦੀ ਹੈ ਜੋ ਸਾਡੇ ਭਰਾ ਅਲੀ ਮਲਿਕ ਦਾ ਸੀ। ਸੋ ਮੈਂ ਆਖਿਆ, ਭਾਈ ਤੇਰੇ ਕੰਨੀ ਕੱਢ ਲਵਾਂ, ਜੇ ਤੂੰ ਹੁਣ ਇਨ੍ਹਾਂ ਲੋਕਾਂ ਦੇ ਮੂੰਹ ਤੇ ਜੋ ਬੈਠੇ ਹਨ ਅਤੇ ਮੇਰੀ ਕੁੱਲ ਦੇ ਬਜ਼ੁਰਗਾਂ ਦੇ ਸਾਹਮਣੇ ਉਹਨੂੰ ਮੁੱਲ ਲੈ, ਅਤੇ ਜੇ ਤੂੰ ਉਨ੍ਹਾਂ ਨੂੰ ਛਡਾਉਣਾ ਹੈ ਤਾਂ ਛੁਡਾ ਲੈ, ਔਰ ਜੇ ਨਹੀਂ ਤਾਂ ਮੈਨੂੰ ਦੱਸ, ਜੋ ਮੈਨੂੰ ਵੀ ਖਬਰ ਹੋਵੇ, ਕਿਉਂ ਜੋ ਤੇਰੇ ਬਿਨਾਂ ਹੋਰ ਕੋਈ ਨਹੀਂ ਛੁਡਾ ਸਕਦਾ ਅਤੇ ਮੈਂ ਤੇਰੇ ਪਿੱਛੋਂ ਹਾਂ। ਉਹ ਬੋਲਿਆ, ਮੈਂ ਛੁਡਾਵਾਂਗਾ। ਤਦ ਬੁਆਜ਼ ਨੇ ਆਖਿਆ, ਜਿਸ ਦਿਨ ਤੂੰ ਉਹ ਪੈਲੀ ਨਿਓਮੀ ਦੇ ਹੱਥੋਂ ਮੁੱਲ ਲਵੇਂ, ਤਾਂ ਉਸੇ ਦਿਨ ਤੈਨੂੰ ਉਸ ਮੋਏ ਹੋਏ ਦੀ ਤੀਵੀਂ ਮੁਆਬਣ ਰੂਸ ਤੋਂ ਵੀ ਮੁੱਲ ਲੈਣੀ ਪਵੇਗੀ, ਜੋ ਉਸ ਮੋਏ ਹੋਏ ਦਾ ਨਾਂ ਉਹਦੀ ਪੱਤੀ ਵਿੱਚ ਬਣਿਆ ਰਹੇ। ਤਦ ਉਸ ਛਡਾਉਣ ਵਾਲੇ ਨੇ ਆਖਿਆ, ਮੈਂ ਆਪਣੇ ਲਈ ਤਾਂ ਉਹਨੂੰ ਨਹੀਂ ਛੁਡਾ ਸਕਦਾ, ਅਜਿਹਾ ਨਾ ਹੋਵੇ ਜੋ ਮੈਂ ਆਪਣੀ ਪੱਤੀ ਵਿਗਾੜ ਬੈਠਾਂ। ਸੋ ਮੇਰੇ ਛਡਾਉਣ ਦਾ ਹੱਕ ਤੂੰ ਹੀ ਲੈ ਲੈ, ਕਿਉਂ ਜੋ ਮੈਂ ਆਪ ਨਹੀਂ ਛੁਡਾ ਸਕਦਾ। ਪਹਿਲੇ ਸਮੇਂ ਇਜ਼ਰਾਇਲ ਵਿੱਚ ਛਡਾਉਣ ਅਤੇ ਵਟਾਉਣ ਦੇ ਵੇਲੇ ਸਭਨਾ ਗੱਲਾਂ ਦੇ ਪੱਕਾ ਕਰਨ ਦੀ ਇਹ ਰੀਤੀ ਹੁੰਦੀ ਸੀ। ਜੋ ਇੱਕ ਜਣਾ ਆਪਣੀ ਜੁੱਤੀ ਲਾ ਕੇ ਆਪਣੇ ਗੁਆਂਢੀ ਨੂੰ ਦੇ ਦਿੰਦਾ ਸੀ, ਇਹ ਇਜ਼ਰਾਇਲ ਵਿੱਚ ਸਬੂਤ ਦੇਣ ਦੀ ਮਰਿਆਦਾ ਸੀ। ਸੋ ਉਸ ਛਡਾਉਣ ਵਾਲੇ ਨੇ ਬੁਆਜ਼ ਨੂੰ ਆਖਿਆ, ਤੂੰ ਆਪ ਹੀ ਲੈ ਲੈ। ਸੋ ਉਸ ਨੇ ਆਪਣੀ ਜੁੱਤੀ ਲਾਹੀ। ਤਾਂ ਬੁਆਜ਼ ਨੇ ਬਜ਼ੁਰਗਾਂ ਅਤੇ ਸਾਰਿਆਂ ਲੋਕਾਂ ਨੂੰ ਆਖਿਆ, ਤੁਸੀਂ ਅੱਜ ਦੇ ਦਿਨ ਗਵਾਹ ਹੋਏ ਜੋ ਮੈਂ ਅਲੀ ਮਲਕ ਅਤੇ ਕਿਲਵਾਉਣ ਅਤੇ ਮਹਿਲੋਨ ਦਾ ਸਭ ਕੁਝ ਨਿਓਮੀ ਦੇ ਹੱਥੋਂ ਮੁੱਲ ਲੈ ਲਿਆ। ਨਾਲੇ ਮੈਂ ਮਹਿਲੋਨ ਦੀ ਤੀਵੀਂ ਮੁਆਬਣ ਰੂਥ ਨੂੰ ਵੀ ਮੁੱਲ ਲੈ ਲਿਆ, ਤਾਂ ਜੋ ਉਹ ਮੇਰੀ ਪਤਨੀ ਬਣੇ। ਇਸ ਕਰਕੇ ਜੋ ਉਸ ਮੋਏ ਹੋਏ ਦਾ ਨਾਂ ਉਹਦੀ ਪੱਤੀ ਵਿੱਚ ਬਣਿਆ ਰਹੇ, ਜੋ ਉਸ ਮੋਏ ਹੋਏ ਦਾ ਨਾਂ ਉਹਦੇ ਭਰਾਵਾਂ ਅਤੇ ਉਹਦੇ ਥਾਵਾਂ ਦੇ ਫਾਟਕਾਂ ਤੋਂ ਮਿਟ ਨਾ ਜਾਵੇ, ਤੁਸੀਂ ਅੱਜ ਦੇ ਦਿਨ ਗਵਾਹ ਹੋ। ਤਦ ਸਾਰਿਆਂ ਲੋਕਾਂ ਨੇ ਜੋ ਡੇਵੜੀ ਉੱਤੇ ਸਨ ਅਤੇ ਉਨ੍ਹਾਂ ਬਜ਼ੁਰਗਾਂ ਨੇ ਆਖਿਆ, ਅਸੀਂ ਗਵਾਹ ਹਾਂ। ਯਹੋਵਾ ਉਸ ਤੀਵੀਂ ਨੂੰ ਜੋ ਤੇਰੇ ਘਰ ਵਿੱਚ ਆਈ ਹੈ ਰਖੇਲ ਅਤੇ ਲਿਆ ਵਰਗੀ ਕਰੇ, ਜਿਨ੍ਹਾਂ ਦੋਹਾਂ ਨੇ ਇਜ਼ਰਾਇਲ ਦਾ ਘਰ ਬਣਾਇਆ। ਤੂੰ ਇਫਰਾਥਾ ਵਿੱਚ ਸੂਰਮ ਗਤੀ ਕਰੇ ਅਤੇ ਬੈਤਲਹਿਮ ਵਿੱਚ ਤੇਰਾ ਨਾਂ ਉਜਾਗਰ ਹੋਵੇ। ਤੇਰਾ ਟੱਬਰ ਜੋ ਯਹੋਵਾ ਤੈਨੂੰ ਇਸ ਛੋਕਰੀ ਕੋਲੋਂ ਦੇਵੇਗਾ ਫਾਰਸ ਦੇ ਟੱਬਰ ਵਰਗਾ ਹੋਵੇ, ਜਿਹਨੂੰ ਤਮਾਰ ਯਹੂਦਾ ਦੇ ਲਈ ਜਣੀ। ਤਦ ਬੁਆਜ਼ ਨੇ ਰੂਥ ਨੂੰ ਲਿਆ ਅਤੇ ਉਹ ਉਸ ਦੀ ਪਤਨੀ ਹੋ ਗਈ, ਅਤੇ ਜਦ ਉਸ ਨੇ ਉਹਦੇ ਨਾਲ ਸੰਗ ਕੀਤਾ ਤਾਂ ਯਹੋਵਾ ਨੇ ਉਹਨੂੰ ਗਰਭ ਦੀ ਬਖਸ਼ਿਸ਼ ਦਿੱਤੀ ਅਤੇ ਉਹ ਪੁੱਤਰ ਜਣੀ। ਤਾਂ ਤੀਵੀਆਂ ਨੇ ਨਿਓਮੀ ਨੂੰ ਆਖਿਆ, ਮੁਬਾਰਕ ਯਹੋਵਾ ਹੈ ਜਿਸ ਨੇ ਅੱਜ ਦੇ ਦਿਨ ਤੈਨੂੰ ਛਡਾਉਣ ਵਾਲੇ ਖੁਣੋ ਨਾ ਛੱਡਿਆ, ਜੋ ਉਸ ਦਾ ਨਾਂ ਇਜ਼ਰਾਇਲ ਵਿੱਚ ਉਜਾਗਰ ਹੋਵੇ, ਅਤੇ ਉਹ ਤੇਰੇ ਪ੍ਰਾਣਾਂ ਨੂੰ ਨਰੋਇਆ ਕਰੇਗਾ ਅਤੇ ਤੇਰੇ ਬੁਢੇਪੇ ਦਾ ਪਾਲਣਹਾਰਾ ਹੋਵੇਗਾ, ਕਿਉਂ ਜੋ ਤੇਰੀ ਨੂੰਹ ਜੋ ਤੈਨੂੰ ਚਾਹੁੰਦੀ ਹੈ ਅਤੇ ਤੇਰੇ ਲਈ ਸੱਤਾਂ ਪੁੱਤਰਾਂ ਨਾਲੋਂ ਚੰਗੀ ਹੈ, ਉਹਨੂੰ ਜਣੀ। ਤਾਂ ਨਿਓਮੀ ਨੇ ਉਸ ਬਾਲ ਨੂੰ ਚੁੱਕ ਕੇ ਆਪਣੀ ਛਾਤੀ ਨਾਲ ਲਗਾ ਲਿਆ ਅਤੇ ਉਹਦੀ ਦਾਈ ਬਣੀ। ਤਦ ਉਹਦੀਆਂ ਗੁਆਂਢਣਾਂ ਨੇ ਉਹਦਾ ਨਾਂ ਧਰ ਕੇ ਆਖਿਆ, ਨਿਓਮੀ ਦੇ ਲਈ ਪੁੱਤਰ ਜੰਮਿਆ ਅਤੇ ਉਨ੍ਹਾਂ ਨੇ ਉਸ ਦਾ ਨਾਂ ਉਬੇਦ ਧਰਿਆ। ਉਹ ਯਸੀ ਦਾ ਪਿਤਾ ਸੀ ਅਤੇ ਦਾਊਦ ਦਾ ਬਾਬਾ ਸੀ। ਸੋ ਫਾਰਸ ਦੀ ਕੁੱਲ ਪੱਤਰੀ ਇਹ ਹੈ, ਫਾਰਸ ਤੋਂ ਹਸਰੋਨ ਜੰਮਿਆ ਅਤੇ ਹਸਰੋਨ ਤੋਂ ਰਾਮ ਜੰਮਿਆ ਅਤੇ ਰਾਮ ਤੋਂ ਅਮੀਨਾਦਾਬ ਜੰਮਿਆ ਅਤੇ ਅਮੀਨਾਦਾਬ ਤੋਂ ਨਹਿਸ਼ੋਨ ਜੰਮਿਆ ਅਤੇ ਨਹਿਸ਼ੋਨ ਤੋਂ ਸਲਮੋਨ ਜੰਮਿਆ ਅਤੇ ਸਲਮੋਨ ਤੋਂ ਬੋਅਜ਼ ਜੰਮਿਆ ਅਤੇ ਬੋਅਜ਼ ਤੋਂ ਉਬੇਦ ਜੰਮਿਆ ਅਤੇ ਉਬੇਦ ਤੋਂ ਯਸੀ ਜੰਮਿਆ ਅਤੇ ਯਸੀ ਤੋਂ ਦਾਊਦ ਜੰਮਿਆ।